ਦਸਵੇਂ ਪਿਤਾ ਦੀ ਜਗ ਤੋਂ ਚਾਨ ਵੱਖਰੀ ਤੇ ਨਵਾਂ ਰੰਗ ਹੀ ਉਹਦੇ ਜਕਾਰਿਆਂ ਤੇ ਛੱਟੇ ਅੰਮ੍ਰਿਤ ਦੇ ਨੈਣਾ ਵਿੱਚ ਜਦੋਂ ਮਾਰੇ ਲਾਲੀ ਚੜੀ ਗਈ ਪੰਜਾਹ ਪਿਆਰਿਆਂ ਤੇ ਛੇਜਾ ਮਖਮਲੀ ਸ਼ਰਮ ਵਿੱਚ ਡੁੱਬ ਮੋਈਆਂ ਤੇ ਮਾਹੀ ਸੌਂ ਗਿਆ ਕੰਢੇ ਖਲਾਰਿਆਂ ਤੇ ਉਹਦੇ ਨੈਣਾ ਵਿੱਚ ਪਿਆਰ ਦਾ ਹੜ ਵਗਦਾ ਤੇ ਦਿਲ ਬਰ ਲੁੱਟਿਆ ਗਿਆ ਅਸ਼ਾਰਿਆਂ ਤੇ।
ਦਸਾਂ ਗੁਰਾਂ ਦਾ ਏ ਸਰੂਪ ਜਾਣੋ ਤੇ ਨਾਲ ਹੱਥਾਂ ਦੇ ਲਿਖੀ ਮਹਾਰਾਜ ਬਾਣੀ ਨੁਕਤਾ ਦੁਈ ਦਵੈਤ ਦਾ ਹੋ ਨਹੀਂ ਪਾਇਆ ਹਾਂ ਤੇ ਹਰ ਇੱਕ ਵਾਸਤੇ ਹੈ ਸਿਰਤਾਜ ਬਾਣੀ
ਬਾਦਸ਼ਾਹ ਵੀ ਆਣ ਕੇ ਚੁੱਕ ਜਾਂਦੇ ਤੇ ਸਿਰ ਜਿਨ੍ਹਾਂ ਦੇ ਸੌਂਬ ਦੀ ਤਾਜ ਬਾਣੀ ਜਿਹੀ ਨੀਤ ਤੇ ਹੀ ਮੁਰਾਦ ਜਾਣੋ ਹਾਂ ਤੇ ਕਰਦੀ ਕਿਸੇ ਦਾ ਨਹੀਂ ਲਿਹਾਜ ਬਾਣੀ
ਦਸਾਂ ਗੁਰਾਂ ਦਾ ਏ ਸਰੂਪ ਜਾਣੋ ਤੇ ਨਾਲ ਹੱਥਾਂ ਦੇ ਲਿਖੀ ਮਹਾਰਾਜ ਬਾਣੀ ਨੁਕਤਾ ਦੁਈ ਦਵੈਤ ਦਾ ਹੋ ਨਹੀਂ ਪਾਇਆ ਹਾਂ ਤੇ ਹਰ ਇੱਕ ਵਾਸਤੇ ਹੈ ਸਿਰਤਾਜ ਬਾਣੀ
ਬਾਦਸ਼ਾਹ ਵੀ ਆਣ ਕੇ ਚੁੱਕ ਜਾਂਦੇ ਤੇ ਸਿਰ ਜਿਨ੍ਹਾਂ ਦੇ ਸੌਂਬ ਦੀ ਤਾਜ ਬਾਣੀ ਜਿਹੀ ਨੀਤ ਤੇ ਹੀ ਮੁਰਾਦ ਜਾਣੋ ਹਾਂ ਤੇ ਕਰਦੀ ਕਿਸੇ ਦਾ ਨਹੀਂ ਲਿਹਾਜ ਬਾਣੀ
ਉਹ ਤੰਨੇ ਵਾਂਗ ਜੋ ਇਸ ਦੀ ਕਰੇ ਸੇਵਾ ਤੇ ਤੰਨੇ ਵਾਂਗ ਸਵਾਰ ਦੀ ਕਾਜ ਬਾਣੀ ਜੀ ਦਾ ਕਿਤੋਂ ਸਵਾਲ ਨਾ ਹੋ ਹੱਲ ਹੋਵੇ ਹਾਂ ਤੇ ਕਰਦੀ ਸਭ ਦਾ ਹੱਲ ਸਵਾਲ ਬਾਣੀ
ਤਿਲ ਫੁੱਲ ਜੋ ਇਸ ਦੀ ਕਰੇ ਭੇਟਾ ਤੇ ਦੇਵੇ ਲੱਖਾਂ ਦਾ ਮੋੜ ਵਿਆਜ ਬਾਣੀ ਰਸੀਏ ਨਾਮ ਦੇ ਮਿੰਟ ਨਾ ਭੁੱਲ ਦੇਣੇ ਹਾਂ ਤੇ ਬਿਨਾਂ ਸਿਮਰਿਆਂ ਖਾਂਦੇ ਨਹੀਂ ਨਾਜ ਬਾਣੀ।
ਪੰਜ ਪੈਸੇ ਨਲਜੇਰ ਦਾ ਟੇਕ ਮੱਥਾ ਤੇ ਸਾਨੂੰ ਬਖਸ਼ ਗਏ ਗੁਰੂ ਜੀ ਦਾਜ ਬਾਣੀ ਉਸ ਕੌਮ ਨੂੰ ਮੋਣ ਸਿਆ ਹਾਂ ਖੁਸ਼ੀ ਕਿੰਨੀ ਹਾਂ ਤੇ ਅਰਸ਼ ਫਰਸ਼ ਦਾ ਮਿਲ ਗਿਆ ਰਾਜ ਬਾਣੀ ਉਹ ਪੰਜ
ਪੈਸੇ ਨਲਗੇਰ ਦਾ ਟੇਕ ਮੱਥਾ ਪੰਜ ਪੈਸੇ ਨਲਗੇਰ ਦਾ ਟੇਕ ਮੱਥਾ ਸਾਨੂੰ ਬਖਸ਼ ਗਏ ਗੁਰੂ ਜੀ ਦਾਜ ਬਾਣੀ ਉਸ ਕੌਮ ਨੂੰ ਮੋੜ ਸਿਆ ਖੁਸ਼ੀ ਕਿੰਨੀ ਉਸ ਕੌਮ ਨੂੰ ਮੋੜ ਸਿਆ ਖੁਸ਼ੀ ਕਿੰਨੀ ਅਰਸ਼ ਫਰਸ਼ ਦਾ ਮਿਲ ਗਿਆ ਰਾਜ ਬਾਣੀ ਉਹ ਗੁਰੂ ਦਸ ਮੇਨ ਗਾਰ ਚੋਟਾਂ ਮਾਰੀਆਂ ਸਿੱਖ ਸੰਗਤਾਂ ਅਨੰਤ ਹੋਈਆਂ ਸਾਰੀਆਂ ਹੋਈਆਂ ਖੁਸ਼ੀਆਂ ਅਨੰਦਪੁਰ ਪਾਰੀਆਂ ਹੋ ਗਏ ਜੰਗ ਨੂੰ ਤਿਆਰ ਹੌਸਲੇ ਬੁਲੰਦ ਸੀ ਅਨੰਦਪੁਰੀ ਵਿੱਚ ਗੁਰੂ ਦਸਵੇਂ ਆਨੰਦ ਸੀ
ਉਹ ਰਾਜਾ ਭੀਮ ਚੰਦ ਮਨ ਮੇ ਵਿਚਾਰਦਾ ਕੌਣ ਸੂਰਮਾਨ ਗਾਰ ਚੋਟ ਮਾਰਦਾ ਸਾਡੀ ਅਣਖਾਂ ਨੂੰ ਟੁੰਬ ਕੇ ਵੰਗਾਰਦਾ ਮੇਰੇ ਹੱਥ ਵਾਗ ਡੋਰ ਬਾਈ ਤਾਰ ਸਾਰੇ ਦੀ ਡਰੇ ਬਾਈ ਤਾਰ ਧੁੰਮ ਸੁਣ ਕੇ ਨਗਾਰੇ ਦੀ
ਦਸਵੇਂ ਗਾਰ ਚੋਟ ਮਾਰੀਆਂ ਸਿੱਖ ਸੰਗਤਾਂ ਆਨੰਦ ਹੋਈਆਂ ਸਾਰੀਆਂ ਹੋਈਆਂ ਖੁਸ਼ੀਆਂ ਅਨੰਦਪੁਰ ਪਾਰੀਆਂ ਹੋ ਗਏ ਜੰਗ ਨੂੰ ਤਿਆਰ ਹੌਸਲੇ ਬੁਲੰਦ ਸੀ ਅਨੰਦਪੁਰੀ ਵਿੱਚ ਗੁਰੂ ਦਸਵੇਂ ਆਨੰਦ ਸੀ
ਰਾਜਾ ਭੀਮ ਚੰਦ ਚਮਨ ਮੇ ਵਿਚਾਰਦਾ ਕੌਣ ਸੂਰਮਾਨ ਗਾਰ ਚੋਟ ਮਾਰਦਾ ਸਾਡੀ ਅਣਖਾਂ ਨੂੰ ਟੁੰਬ ਕੇ ਵੰਗਾਰਦਾ ਮੇਰੇ ਹੱਥ ਵਾਗ ਡੋਰ ਬਾਈ ਤਾਰ ਸਾਰੇ ਦੀ ਡਰੇ ਬਾਈ ਤਾਰ ਧੁੰਮ ਸੁਣ ਕੇ ਨਗਾਰੇ ਦੀ
ਸਭਾ ਲੱਗਦੀ ਸੀ ਸੂਰਮੇ ਦਲੇਰਾਂ ਦੀ ਹੱਦੋਂ ਵੱਧ ਸ਼ਾਨ ਹੈ ਸੀ ਸਿੱਖ ਸ਼ੇਰਾਂ ਦੀ ਦੇਸ਼ੋਂ ਕੱਢਣੀ ਗੁਲਾਮੀ ਚੇਰ ਟੇਰਾਂ ਦੀ ਤਾਂ ਸਿੱਖ ਦੇ ਚਲਾਉਣੇ ਸਿੱਖ ਜੰਗੀ ਸੰਦ ਸੀ ਅਨੰਦਪੁਰੀ ਵਿੱਚ ਗੁਰੂ ਦਸਵੇਂ ਆਨੰਦ ਸੀ
ਉਹ ਹੈ ਸੀ ਰਾਜਿਆਂ ਨੂੰ ਪੈ ਗਈ ਹੱਥਾਂ ਪੈਰਾਂ ਦੀ ਸ਼ਾਨ ਵੇਖਣੀ ਨਾ ਚਾਹੁੰਦੇ ਸੀ ਉਹ ਗੈਰਾਂ ਦੀ ਛਾਤੀ ਰਹੀ ਸੀ ਧੜਕ ਬੰਦ ਕੈਰਾਂ ਦੀ ਜੰਗ ਵਿੱਚ ਕਦੇ ਜਿੱਤ ਹੁੰਦੀ ਨੀ ਨਕਾਰੇ ਦੀ ਡਰੇ ਬਾਈ ਤਾਰ ਧੁੰਮ ਸੁਣ ਕੇ ਨਗਾਰੇ ਦੀ
ਸਿੱਖ ਜੰਗਲਾਂ ਚ ਖੇਡ ਦੇ ਸ਼ਿਕਾਰ ਸੀ ਜੰਗਲਾਂ ਚ ਖੇਡ ਦੇ ਸ਼ਿਕਾਰ ਸੀ ਕੱਠੇ ਛੱਕ ਦੇ ਨਗਾਰੇ ਚੁੱਟ ਮਾਰ ਸੀ ਖਾਣਾ ਵੰਡ ਕੇ ਜਿਨ੍ਹਾਂ ਦੀ ਨਿਤਕਾਰ ਸੀ ਜਿੰਨਾ ਦੇਸ਼ ਦੇ ਪਿਆਰ ਚ ਮਕਾਉਣਾ ਪੰਧ ਸੀ ਅਨੰਦਪੁਰੀ ਵਿੱਚ ਗੁਰੂ ਦਸਵੇਂ ਆਨੰਦ ਸੀ
ਉਹ ਅਸੀਂ ਰਾਜਪੂਤ ਛੱਤਰੀ ਦਲੇਰਾਂ ਰਾਜਪੂਤ ਛੱਤਰੀ ਦਲੇਰਾਂ ਮਨ ਵੈਰੀਆਂ ਦੇ ਵਾਸਤੇ ਹਨੇਰਾਂ ਲੋਕ ਜਾਣੇ ਦਿਨ ਲੱਕ ਅਸੀਂ ਸ਼ੇਰਾਂ ਲੀਕ ਕੌਣ ਮਿੱਟ ਸਾਡੇ ਮੱਥੇ ਦੇ ਸਤਾਰੇ ਦੀ ਡਰੇ ਬਾਈ ਤਾਰ ਧੁੰਮ ਸੁਣ ਕੇ ਨਗਾਰੇ ਦੀ
ਖਾਣੀਆਂ ਨੀ ਰਹਿਣਗੀਆਂ ਟਾਣੀਆਂ ਬਦਲਾਉਣੀਆਂ ਨੇ ਰਸਮਾਂ ਪੁਰਾਣੀਆਂ ਯਾਰ ਹੋਣਗੀਆਂ ਅਸਲ ਕਹਾਣੀਆਂ ਰਿਹਾ ਰੋਸ਼ਨੀ ਖਿਲਾਰ ਗੁਜਰੀ ਦਾ ਚੰਦ ਸੀ ਅਨੰਦਪੁਰੀ ਵਿੱਚ ਗੁਰੂ ਦਸਵੇਂ ਆਨੰਦ ਸੀ
ਉਹ ਭੀਮ ਚੰਦ ਲਿਖੇ ਰਾਜਿਆਂ ਨੂੰ ਚਿੱਠੀਆਂ ਵਿੱਚ ਲਿਖੇ ਕਾਟਣਾਵਾਂ ਅੱਖੀ ਡਿੱਠੀਆਂ ਗੱਲਾਂ ਲਿਖਦਾ ਜਸ਼ੀਲੀਆਂ ਤੇ ਮਿੱਠੀਆਂ ਕਹਿੰਦਾ ਗਲਤ ਨੀ ਠੀਕ ਗੁਰੂ ਵਾਲੇ ਕਾਰੇ ਦੀ ਡਰੇ ਬਾਈ ਤਾਰ ਧੁੰਮ ਸੁਣ ਕੇ ਨਗਾਰੇ ਦੀ
ਅਨੰਦਪੁਰੀ ਵਿੱਚ ਲੱਗਦਾ ਦੀਵਾਨ ਸੀ ਹੁੰਦਾ ਯੋਧਿਆਂ ਦੀ ਕਥਾ ਦਾ ਬਿਆਨ ਸੀ ਲੇਖ ਸਕੇ ਨਾ ਕਲਮ ਜਿਨ ਨਿਸ਼ਾਨ ਸੀ ਸੀਸ ਵੇਖ ਕੇ ਚਕਾਉਂਦੇ ਵਿਸ਼ਨੂ ਮਕੰਦ ਸੀ ਅਨੰਦਪੁਰੀ ਵਿੱਚ ਗੁਰੂ ਦਸਵੇਂ ਆਨੰਦ ਸੀ
ਹੁਣ ਬਾਈ ਤਾਰ ਇਕੱਠੇ ਹੋ ਕੇ ਆਉਣਗੇ ਬਾਈ ਤਾਰ ਇਕੱਠੇ ਹੋ ਕੇ ਆਉਣਗੇ ਮੱਤਾ ਦਸਵੇਂ ਗੁਰਾਂ ਦੇ ਨਾਲ ਲਾਉਣਗੇ ਜਿਵੇਂ ਹੋਇਆ ਕੰਮ ਸਾਣ ਜੋਗੀ ਗਾਉਣਗੇ ਰਾਣ ਵਿੱਚ ਜਾ ਕੇ ਗੱਲ ਹੋਵੇਗੀ ਨਾ ਤਾਰੇ ਦੀ, ਡਰੇ ਭਾਈ ਤਾਰ ਤੁਮ ਸੁਣ ਕੇ ਨਗਾਰੇ ਦੀ।
ਦੀਨ ਦੁਨੀਆ ਦੇ ਮਾਲਕ, ਲੋਕ ਪ੍ਰਲੋਕ ਦੇ ਰੱਖਿਅਕ, ਜਾਗਤ ਜੋਤ, ਹਾਜ਼ਰਾ ਹਜ਼ੂਰ ਸਤਿਗੁਰੂ, ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਸਵਾਏਮਾਨ ਹੋ ਕਰਕੇ, ਜਿੱਥੇ ਅਧਿਆਤਮਿਕ ਰਸ ਦੀ ਪ੍ਰਾਪਤੀ ਵਾਸਤੇ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਅਗਾਧ ਬੋਧ ਨਾਮ ਦੀ ਬਖਸ਼ਿਸ਼ ਲੈਣ ਦਾ ਯਤਨ ਕਰ ਰਹੇ ਹਾਂ, ਉੱਥੇ ਆਪਣੇ ਵਿਰਸੇ ਪ੍ਰਤੀ ਜੋ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਦਰ ਘਰ ਦੀ ਮਰਯਾਦਾ ਹੈ ਉਹਨੂੰ ਸਮਝਣ ਦਾ ਯਤਨ ਕਰ ਰਹੇ ਹਾਂ। ਆਓ ਸਤਿਗੁਰੂ ਮਹਾਰਾਜ ਜੀ ਨੂੰ ਸੀਸ ਝੁਕਾਈਏ, ਸਾਰੇ ਗੱਜ ਵੱਜ ਕੇ ਬੁਲਾਓ, ਫਤਿਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਦੇ ਸ਼ਾਮ ਦੇ ਦੀਵਾਨ ਅੰਦਰ ਸਤਿਗੁਰੂ ਮਹਾਰਾਜ ਜੀ ਦੀ ਰਹਿਮਤ ਬਖਸ਼ਿਸ਼ ਦੇ ਸਦਕਾ, ਜਿੱਥੇ ਆਪਾਂ ਸਤਿਗੁਰੂ ਮਹਾਰਾਜ ਜੀ ਦਾ ਪਾਵਨ ਪਵਿੱਤਰ ਅਵਤਾਰ ਦਿਹਾੜਾ ਜਨਮ ਦਿਨ ਮਨਾ ਰਹੇ ਹਾਂ, ਉੱਥੇ ਉਹਨਾਂ ਦੀਆਂ ਜੀਵਨ ਦੀਆਂ ਬਖਸ਼ਾਂ ਨੂੰ ਵੀ ਵੇਖਣ ਦਾ ਯਤਨ ਕਰ ਰਹੇ ਹਾਂ। ਕਿਉਂਕਿ ਮਨੁੱਖੀ ਮਨ ਜਿਹੜਾ ਹੈ ਇਹਦੀ ਸੰਸਾਰ ਦੇ ਅੰਦਰ ਅਵਸਥਾ ਸਹਾਰੇ ਦੀ ਹੈ, ਸਹਾਰਾ ਲੋੜਦਾ ਹੈ, ਅਤੇ ਜੇ ਕਦੀ ਇਸ ਮਨ ਨੂੰ ਕੁਦਰਤ ਦੀ ਨਿਯਮਤ ਪ੍ਰਣਾਲੀ ਅਨੁਸਾਰ ਧਰਮ ਦਾ ਜਿਹੜਾ ਅਸਲੀ ਸਹਾਰਾ ਹੈ ਮਿਲ ਜਾਵੇ, ਅਤੇ ਇਹ ਮਨ ਜਿਹੜਾ ਹੈ ਮਨੁੱਖ ਦੇ ਜਿੱਥੇ ਇਸ ਜੀਵਨ ਦੀ ਜਿਹੜੀ ਲੋਕ ਦੀ ਗੱਲ ਹੈ ਉਹਨੂੰ ਸਵਾਰਦਾ ਹੈ, ਉੱਥੇ ਪ੍ਰਲੋਕ ਦਾ ਵੀ ਮਨੁੱਖ ਨੂੰ ਹਾਮੀ ਬਣਾ ਦਿੰਦਾ ਹੈ। ਮਨ ਨੂੰ ਕਿਵੇਂ ਸਾਧਣਾ ਹੈ, ਮਨ ਅੰਦਰ ਕੀ ਗਤੀਆਂ ਨੇ, ਇਹਦਾ ਸੰਬੰਧ ਗੁਰਮਤ ਨੇ ਬੜਾ ਡੂੰਘਾ ਸੰਸਾਰ ਦੇ ਲੋਕਾਂ ਨਾਲ ਅਧਿਐਨ ਕਰਕੇ ਸਾਂਝਾ ਕੀਤਾ ਹੈ। ਕਿਉਂਕਿ ਬਹੁਤ ਸਾਰੇ ਐਸੇ ਧਰਮ ਨੇ ਜਿਹੜੇ ਕੇਵਲ ਅਤੇ ਕੇਵਲ ਮਨੁੱਖ ਨੂੰ ਪੂਜਾ ਅਰਚਨਾ ਦੇ ਵਿੱਚ ਹੀ ਲਾ ਕੇ ਬਹੁਤ ਲੰਬਾ ਅਰਸਾ ਮਨੁੱਖ ਦੀ ਅਗਵਾਈ ਵੀ ਕਰਦੇ ਰਹੇ ਔਰ ਮਨੁੱਖ ਨੂੰ ਪ੍ਰਾਪਤ ਵੀ ਕੁਝ ਨਾ ਹੋਇਆ। ਐਸੇ ਮਤ ਅੱਜ ਵੀ ਸੰਸਾਰ ਦੇ ਉੱਤੇ ਬਹੁਤ ਸਾਰੇ ਚੱਲ ਰਹੇ ਨੇ ਜਿਹੜੇ ਕੇਵਲ ਲੋਕਾਂ ਦੀ ਅਗਵਾਈ ਜਿਹੜੀ ਹੈ ਮਾਇਕ ਸਾਧਨਾ ਕਰਕੇ ਉਹ ਰੁਚੀਆਂ ਪੈਦਾ ਕਰਕੇ ਜਿਹੜੀਆਂ ਧਰਮ ਤੋਂ ਮਨੁੱਖ ਨੂੰ ਦੂਰ ਰੱਖਦੀਆਂ ਨੇ ਉਹਨਾਂ ਦਾ ਸਹਾਰਾ ਲੈ ਕੇ ਮਨੁੱਖ ਦੀ ਲੁੱਟ ਘਸੁੱਟ ਦਾ ਯਤਨ ਕਰਦੇ ਨੇ ਔਰ ਇਹ ਹੁੰਦਾ ਰਿਹਾ ਸਾਰੇ ਧਰਮਾਂ ਦੇ ਵਿੱਚ। ਕੱਲ੍ਹ ਆਪਾਂ ਗੱਲ ਅੰਮ੍ਰਿਤ ਦੀ ਸਤਿਗੁਰੂ ਮਹਾਰਾਜ ਜੀ ਦੇ ਬਖਸ਼ਿਸ਼ ਦੀ ਸ਼ੁਰੂ ਕੀਤੀ ਸੀ, ਹੁਣ ਜਦੋਂ ਆਪਾਂ ਅੰਮ੍ਰਿਤ ਦੀ ਜਿਹੜੀ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਅੰਦਰ ਬਖਸ਼ਿਸ਼ ਹੈ ਇਹਨੂੰ ਵੇਖਣ ਦਾ ਯਤਨ ਕਰਦੇ ਹਾਂ, ਤਾਂ ਸਾਡੇ ਸਾਹਮਣੇ ਕੁਝ ਸਵਾਲ ਨੇ ਬਈ ਇਸ ਅੰਮ੍ਰਿਤ ਦੀ, ਜਿਸ ਅੰਮ੍ਰਿਤ ਨੂੰ ਅਸੀਂ ਅੰਮ੍ਰਿਤ ਕਹਿ ਕੇ ਯਾਦ ਕਰਦੇ ਹਾਂ, ਸ਼ਾਇਦ ਇਹਦੀ ਗੱਲ ਹਿੰਦੂ ਮਤ ਨੇ ਵੀ ਕੀਤੀ ਹੋਵੇ, ਮੁਸਲਮਾਨ ਮਤ ਨੇ ਵੀ ਕੀਤੀ ਹੋਵੇ, ਪਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਭੁਲੇਖਾ ਕੱਢ ਦਿੱਤਾ। ਕਿਉਂਕਿ ਹਿੰਦੂ ਮਤ ਕਹਿੰਦਾ ਸੀ ਬਈ ਜਿਹੜਾ ਸਮੁੰਦਰ ਹੈ ਇਹਨੂੰ ਰਿੜਕਿਆ ਗਿਆ, ਇਹਦੇ ਵਿੱਚੋਂ 14 ਰਤਨ ਨਿਕਲੇ ਨੇ ਅਤੇ ਉਹਨਾਂ 14 ਰਤਨਾਂ ਦੇ ਵਿੱਚੋਂ ਜਿਹੜਾ 14ਵਾਂ ਸੀ ਉਹ ਅੰਮ੍ਰਿਤ ਸੀ, ਇਸ ਤੋਂ ਪਹਿਲਾਂ ਸ਼ਰਾਬ ਅਤੇ ਹੋਰ ਕੁਝ ਰਤਨਾਂ ਦੀ ਗੱਲ ਕਰਦੇ ਨੇ। ਉਹ ਕਹਿੰਦੇ ਨੇ ਸਮੁੰਦਰ ਦੇ ਵਿੱਚੋਂ ਅੰਮ੍ਰਿਤ ਪ੍ਰਾਪਤ ਹੋਇਆ ਅਤੇ ਉਹ ਅੰਮ੍ਰਿਤ ਦਾ ਘੜਾ ਸੀ ਜਿਹੜਾ ਦੇਵਤਿਆਂ ਦੇ ਹੱਥ ਲੱਗ ਗਿਆ। ਜਦੋਂ ਰਾਕਸ਼ਾਂ ਨੂੰ ਪਤਾ ਲੱਗਾ ਬਈ ਸਾਨੂੰ ਸ਼ਰਾਬ ਦੇ ਕੇ ਇਹ ਅੰਮ੍ਰਿਤ ਲੈ ਕੇ ਚਲੇ ਗਏ ਨੇ, ਉਹਨਾਂ ਨੇ ਉਹਨਾਂ ਨੂੰ ਅਸਮਾਨ ਵਿੱਚ ਜਾ ਘੇਰਿਆ, ਅੰਮ੍ਰਿਤ ਦਾ ਘੜਾ ਉੱਤੇ ਟੁੱਟ ਗਿਆ, ਜਿੱਥੇ ਜਿੱਥੇ ਡਿੱਗਾ ਉੱਥੇ ਮਹਾਨ ਤੀਰਥ ਬਣੇ ਜਿੱਥੇ ਬਾਹਰੀ ਸਾਲੀ ਕੁੰਭ ਦਾ ਮੇਲਾ ਲੱਗਦਾ। ਉਹਨਾਂ ਦੀ ਇੱਥੇ ਵਿਚਾਰ ਖੜੀ ਸੀ। ਇਸਲਾਮ ਕਹਿੰਦਾ ਸੀ ਬਈ ਅੰਮ੍ਰਿਤ ਦਾ ਇੱਕ ਵਿਸ਼ੇਸ਼ ਚਸ਼ਮਾ ਹੈ, ਜਦੋਂ ਮਨੁੱਖ ਉਸ ਚਸ਼ਮੇ 'ਤੇ ਪਹੁੰਚਣ ਦਾ ਅਧਿਕਾਰੀ ਬਣ ਜਾਂਦਾ ਹੈ ਅਤੇ ਉਸ ਚਸ਼ਮੇ 'ਤੇ ਪਹੁੰਚ ਕੇ ਮਨੁੱਖ ਜਦੋਂ ਅੰਮ੍ਰਿਤ ਛਕ ਲੈਂਦਾ ਹੈ ਅਤੇ ਫਿਰ ਉਹਦੀ ਮੌਤ ਨਹੀਂ ਹੁੰਦੀ, ਉਹ ਮਰਦਾ ਨਹੀਂ। ਇਹੀ ਕਾਰਨ ਹੈ ਕਿ ਇਸਲਾਮ ਦੇ ਵਿੱਚ ਇੱਕ ਉਹਨਾਂ ਦੀ ਸਾਖੀ ਮਿਲਦੀ ਹੈ ਬਈ ਸਿਕੰਦਰ ਜਿਹੜਾ ਸੀ ਜਦੋਂ ਦੁਨਿਆਵੀ ਪਦਾਰਥ ਉਹਨੇ ਇਕੱਠੇ ਕੀਤੇ ਅਤੇ ਉਹਨਾਂ ਤੋਂ ਬਾਅਦ ਉਹਦੇ ਮਨ ਵਿੱਚ ਇਹ ਗੱਲ ਆਈ, ਮੈਂ ਇਸ ਦੁਨੀਆ ਤੋਂ ਮਰਾਂ ਨਾ। ਅਤੇ ਮੌਤ ਦੇ ਡਰ ਤੋਂ ਭੱਜ ਕੇ ਸਿਕੰਦਰ ਜਿਹੜਾ ਸੀ ਇਸ ਅੰਮ੍ਰਿਤ ਦੇ ਚਸ਼ਮੇ ਵੱਲ ਨੂੰ ਗਿਆ। ਅਤੇ ਜਿਹੜਾ ਅੰਮ੍ਰਿਤ ਦਾ ਚਸ਼ਮਾ ਸੀ ਜਦੋਂ ਉਹਦੇ ਉੱਤੇ ਪਹੁੰਚ ਗਿਆ ਅਤੇ ਉੱਪਰ ਬੈਠੀ ਗਿਰਜ ਨੇ ਜਿਹੜਾ ਅਪਸ਼ਰਾ ਰੂਪ ਧਾਰਨ ਕਰ ਚੁੱਕੀ ਸੀ, ਉਹਨੇ ਆਖਿਆ ਸਿਕੰਦਰ ਇਹ ਅੰਮ੍ਰਿਤ ਨਾ ਛਕੀ, ਇਹ ਅੰਮ੍ਰਿਤ ਨਾ ਪੀਵੀ। ਸਿਕੰਦਰ ਕਹਿਣ ਲੱਗਾ ਕਿਉਂ ਨਾ ਪੀਵਾਂ? ਉਹ ਕਹਿਣ ਲੱਗੀ ਮੈਂ ਪੀ ਬੈਠੀ ਹੈ ਪਰ ਆਹ ਮੇਰਾ ਸਰੀਰ ਵੇਖ ਲਾ, ਇਹਦੇ ਅੰਗ ਅੰਗ ਦੇ ਵਿੱਚੋਂ ਜਿਹੜਾ ਦੁੱਖ ਜਿਹੜਾ ਜ਼ਾਹਰ ਹੋ ਰਿਹਾ ਹੈ, ਮੌਤ ਆ ਨਹੀਂ ਰਹੀ, ਜੀਵਨ ਕੋਈ ਸੌਖਾ ਨਹੀਂ, ਇਹਦੇ ਦਰਮਿਆਨ ਲਟਕ ਰਹੀ ਹੈ, ਇਸ ਕਰਕੇ ਕਿਤੇ ਤੂੰ ਵੀ ਇਹੋ ਜਿਹਾ ਜੀਵਨ ਨਾ ਬਣਾ ਪਈ ਜਿਹੜਾ ਮੌਤ ਦੇ ਤਾਂ ਵਿੱਚ ਜਾ ਨਾ ਸਕੇ ਅਤੇ ਜੀਵਨ ਦਾ ਕੋਈ ਆਨੰਦ ਨਾ ਹੋਵੇ। ਪਰ ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੂੰ ਸੰਸਾਰ ਦੇ ਲੋਕਾਂ ਨੇ ਸਵਾਲ ਕੀਤਾ, ਇਹ ਬਾਬਾ ਇੱਕ ਅੰਮ੍ਰਿਤ ਦੀ ਗੱਲ ਸਮੁੰਦਰ ਵਿੱਚੋਂ ਸੀ, ਇੱਕ ਦੀ ਚਸ਼ਮੇ ਵਿੱਚੋਂ ਹੈ, ਅਤੇ ਤੁਸੀਂ ਕਿਸ ਅੰਮ੍ਰਿਤ ਦੀ ਗੱਲ ਕਰਦੇ ਹੋ? ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਨਾਨਕ ਅੰਮ੍ਰਿਤ ਇੱਕ ਹੈ, ਦੂਜਾ ਅੰਮ੍ਰਿਤ ਨਾ ਹੈ। ਬਈ ਅੰਮ੍ਰਿਤ ਇੱਕ ਹੈ, ਨਾ ਉਹ ਸਮੁੰਦਰ ਵਾਲਾ ਅਤੇ ਨਾ ਇਹ ਚਸ਼ਮੇ ਵਾਲਾ। ਅਤੇ ਸੰਸਾਰ ਦੇ ਲੋਕਾਂ ਨੇ ਪੁੱਛਿਆ ਫਿਰ ਮਹਾਰਾਜ ਉਹ ਅੰਮ੍ਰਿਤ ਕਿਹੜਾ ਹੈ? ਅਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ, ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ, ਹਰ ਅੰਮ੍ਰਿਤ ਗੁਰਮਤ ਪਾਏ ਰਾਮ, ਹਉਮੈ ਮਾਇਆ ਬਿਖ ਹੈ ਮੇਰੀ ਜਿੰਦੜੀਏ, ਹਰ ਅੰਮ੍ਰਿਤ ਬਿਖ ਲੈ ਜਾਏ ਰਾਮ, ਮਨ ਸੁੱਕਾ ਹਰਿਆ ਹੋਇਆ ਮੇਰੀ ਜਿੰਦੜੀਏ, ਹਰ ਹਰ ਨਾਮ ਜਪਾਵੈ ਰਾਮ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਸੰਸਾਰ ਦੇ ਲੋਕੋ, ਇਹ ਨਾਮ ਰੂਪੀ ਅੰਮ੍ਰਿਤ ਹੈ, ਜਿਹੜਾ ਜਿਹੜਾ ਮਨੁੱਖ ਇਸ ਅੰਮ੍ਰਿਤ ਨੂੰ ਛਕੇਗਾ ਉਹਦਾ ਜਿਹੜਾ ਸੁੱਕਾ ਹੋਇਆ ਮਨ ਹੈ ਉਹ ਹਰਿਆ ਹੋ ਜਾਵੇਗਾ, ਪਰਮੇਸ਼ਰ ਦੇ ਨਾਮ ਦੀ ਬਖਸ਼ਿਸ਼ ਹੋ ਜਾਵੇਗੀ, ਉਹਦੀ ਸਦੀਵੀ ਜਿਹੜੇ ਜਨਮ ਅਤੇ ਮਰਨ ਦੇ ਗੇੜ ਦੇ ਭੈ ਨੇ ਉਹ ਛੁੱਟ ਜਾਣਗੇ। ਅਤੇ ਸੰਸਾਰ ਦੇ ਲੋਕਾਂ ਨੇ ਪੁੱਛਿਆ, ਬਈ ਬਾਬਾ ਆਉਂਦੇ ਸੀ ਅੰਮ੍ਰਿਤ ਦੇ ਨਾਲ ਜੀਵਨ ਬੜਾ ਲੰਮਾ ਹੋ ਜਾਂਦਾ ਹੈ ਅਤੇ ਲੰਮਾ ਹੋ ਜਾਵੇਗਾ? ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ, ਐ ਮਨੁੱਖਾ ਇਸ ਜੀਵਨ ਨੂੰ ਲੰਮਾ ਨਾ ਲੋੜ, ਇਹਨੂੰ ਓਨਾ ਲੋੜ ਜਿੰਨਾ ਤੇਰਾ ਰਸ ਵਿੱਚ ਬਣਿਆ ਰਹੇ, ਜਿੰਨਾ ਤੇਰਾ ਆਨੰਦ ਵਿੱਚ ਬਣਿਆ ਰਹੇ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਅਨੰਤਾ। ਬਈ ਇਹ ਅੰਮ੍ਰਿਤ ਜਿਹੜਾ ਨਾ ਇਹ ਤੁਹਾਡੇ ਜੀਵਨ ਵਿੱਚ ਦੁੱਖ ਨਹੀਂ ਆਉਣ ਦੇਵੇਗਾ, ਇਸ ਦੁੱਖ ਤੋਂ ਨਜਾਗਤ ਲੈਣ ਵਾਸਤੇ ਜਿੰਨਾ ਚਿਰ ਜ਼ਿੰਦਗੀ ਉਹਦਾ ਆਨੰਦ ਮਾਣਨ ਵਾਸਤੇ ਇਸ ਅੰਮ੍ਰਿਤ ਦੀ ਜਿਹੜਾ ਨਾਮ ਰੂਪੀ ਅੰਮ੍ਰਿਤ ਹੈ ਛਕਣ ਦੀ ਜਾਚਨਾ ਕਰੋ, ਇਹਦੇ ਵਾਸਤੇ ਤਿਆਰ ਹੋਵੋ। ਕਈ ਵਾਰ ਮੈਂ ਕੱਲ੍ਹ ਦੇ ਦੀਵਾਨ ਅੰਦਰ ਵੀ ਆਪਣਾ ਗੱਲ ਕੀਤੀ ਸੀ ਸਾਂਝੀ, ਬਈ ਲੋਕ ਕਹਿ ਦੇਣਗੇ ਬਈ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅੰਮ੍ਰਿਤ ਛਕਿਆ ਨਹੀਂ ਸੀ, ਫਿਰ ਗੁਰੂ ਦਸਵੇਂ ਪਾਤਸ਼ਾਹ ਨੇ ਅੰਮ੍ਰਿਤ ਕਿਵੇਂ ਛਕਾ ਦਿੱਤਾ? ਦਰਅਸਲ ਅੰਮ੍ਰਿਤ ਉਹੀ ਸੀ ਜਿਹੜਾ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਖਸ਼ਿਆ, ਪਰ ਉਸ ਅੰਮ੍ਰਿਤ ਦੀ ਜਿਹੜੀ ਵਿਧੀ ਸੀ ਜਿਹੜੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਖਸ਼ੀ, ਉਸੇ ਵਿਧੀ ਦਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸਤੇਮਾਲ ਕਰਕੇ ਉਸ ਰਹਿਮਤ ਨੂੰ ਬਖਸ਼ਿਸ਼ ਨੂੰ ਸਮਰਪਿਤ ਹੋ ਕੇ ਇਹ ਜਿਹੜਾ ਅੰਮ੍ਰਿਤ ਸੀ ਉਹਦਾ ਲਵਾ ਲਵ ਭਰਿਆ ਹੋਇਆ ਬਾਟਾ ਜਿਹੜਾ ਸੀ ਮਨੁੱਖ ਦੇ ਹਵਾਲੇ ਕਰ ਦਿੱਤਾ। ਔਰ ਇਹ ਜਿਹੜਾ ਬਖਸ਼ਿਸ਼ ਹੈ ਇਹ ਕਰੋੜਾਂ ਸਾਲ ਚੱਲਣੀ ਹੈ, ਔਰ ਜਦੋਂ ਵੀ ਮਨੁੱਖ ਦਾ ਜੀ ਕਰੇ ਬਈ ਮੈਂ ਇਸ ਨਾਮ ਰੂਪੀ ਅੰਮ੍ਰਿਤ ਦੇ ਨਾਲ ਸਰਸ਼ਾਰ ਹੋਣਾ ਹੈ, ਅਤੇ ਗੁਰੂ ਨਾਨਕ ਦੇਵ ਮਹਾਰਾਜ ਦਾ ਘਰ ਉਹਨੂੰ ਆਵਾਜ਼ ਦੇ ਰਿਹਾ ਹੈ ਬਈ ਆ ਗੁਰੂ ਕੇ ਸਿੱਖਾ, ਤੇਰੇ ਵਾਸਤੇ ਅੰਮ੍ਰਿਤ ਦਾ ਲਵਾ ਲਵ ਭਰਿਆ ਹੋਇਆ ਬਾਟਾ ਤਿਆਰ ਹੈ। ਪਰ ਦਰਅਸਲ ਕਈ ਵਾਰ ਮਨੁੱਖ ਜੀਵਨ ਵਿੱਚ ਬਹੁਤ ਤਰੁੱਟੀਆਂ ਨੇ, ਉਹਨਾਂ ਤਰੁੱਟੀਆਂ ਦਾ ਕਾਰਨ ਮਨੁੱਖ ਜਿਹੜਾ ਇਸ ਅੰਮ੍ਰਿਤ ਦੇ ਜਿਹੜਾ ਰਸ ਸੀ ਉਹਦੇ ਤੋਂ ਵਾਂਝਾ ਰਹਿ ਜਾਂਦਾ ਹੈ। ਆਓ ਜਰਾ ਤੱਕਣ ਦਾ ਯਤਨ ਕਰੋ ਇਸ ਅੰਮ੍ਰਿਤ ਨੂੰ ਪ੍ਰੈਕਟੀਕਲੀ ਰੂਪ ਵਿੱਚ ਦੇਣ ਵਾਸਤੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੱਲ੍ਹ ਦੇ ਦੀਵਾਨ ਅੰਦਰ ਵੀ ਆਪ ਦੇ ਨਾਲ ਅਸੀਂ ਵਿਚਾਰ ਸਾਂਝੇ ਕੀਤੇ ਸਨ, ਬਈ ਸਤਿਗੁਰੂ ਮਹਾਰਾਜ ਨੇ ਕੇਸਗੜ੍ਹ ਸਾਹਿਬ ਦੀ ਧਰਤੀ ਦੇ ਉੱਤੋਂ ਸਮੁੱਚੀਆਂ ਸੰਸਾਰ ਦੇ ਵਿੱਚ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਚਿੱਠੀਆਂ ਲਿਖੀਆਂ। ਵਿਸਾਖੀ 1699 ਦੇ ਉੱਤੇ ਬਹੁਤ ਵੱਡਾ ਇਕੱਠ ਕਰਨ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਇੱਕ ਬਹੁਤ ਵੱਡਾ ਸ਼ਮਿਆਨਾ ਲਾਇਆ। ਉਸ ਸ਼ਮਿਆਨੇ ਦੇ ਅੰਦਰ ਵੀ ਜਿਹੜੀ ਰਚਨਾ ਸੀ ਸੰਗਤ ਦੇ ਬੈਠਣ ਵਾਸਤੇ, ਉਹਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਜਿਹੜੇ ਇਹਦੇ ਚਾਰ ਦਰਵਾਜ਼ੇ ਰੱਖੇ ਗਏ, ਉਹਨਾਂ ਚੌਂ ਦਰਵਾਜ਼ਿਆਂ ਦੇ ਉੱਤੇ ਮਾਟੋ ਉਹ ਸਨ ਬਈ ਕੋਈ ਭੁੱਲਿਆ ਭਟਕਿਆ ਮਨੁੱਖ ਜਿਹੜਾ ਇਹ ਨਾ ਸਮਝ ਲਵੇ ਬਈ ਮੈਂ ਇਸ ਅੰਮ੍ਰਿਤ ਰੂਪੀ ਆਨੰਦ ਨੂੰ ਪ੍ਰਾਪਤ ਕਰਨ ਵਾਸਤੇ ਦੋ ਚੀਜ਼ਾਂ, ਮੌਤ ਦਾ ਡਰ ਅਤੇ ਦੁਨਿਆਵੀ ਜਿਹੜੇ ਭੈ ਨੇ ਉਹਨਾਂ ਨੂੰ ਨਾਲ ਲੈ ਕੇ ਜਾਵਾਂ। ਸਤਿਗੁਰੂ ਮਹਾਰਾਜ ਨੇ ਪਹਿਲੇ ਮਾਟੋ ਉੱਤੇ ਜਿਹੜਾ ਵੱਡਾ ਲਿਖ ਕੇ ਲਾਇਆ ਹੋਇਆ ਸੀ ਉਹਦੇ ਉੱਤੇ ਲਿਖਿਆ ਸੀ, ਜੇ ਤੋਂ ਪ੍ਰੇਮ ਖਿਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਜਿਹੜਾ ਦੂਸਰੇ ਬੰਨੇ ਮਾਟੋ ਸੀ ਉਹਦੇ ਉੱਤੇ ਲਿਖ ਕੇ ਲਾਇਆ ਹੋਇਆ ਸੀ, ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਜਿਹੜਾ ਉਦੋਂ ਦੂਸਰੇ ਬੰਨੇ ਸੀ ਉਹਦੇ ਉੱਤੇ ਲਾਇਆ ਸੀ, ਮਰਤਾ ਮਰਤਾ ਜਗ ਮੂਆ ਮਰ ਪੀ ਨਾ ਜਾਣਿਓ ਕੋਏ, ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋਏ। ਚੌਥੇ ਨੰਬਰ 'ਤੇ ਸੀ ਬਈ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ। ਇਹ ਚਾਰ ਮਾਟੋ ਹਰ ਆਉਣ ਵਾਲੇ ਜਗਿਆਸੂ ਨੂੰ ਇਹ ਦੱਸ ਰਹੇ ਸਨ ਬਈ ਆ, ਜੇ ਤੂੰ ਇਸ ਅੰਮ੍ਰਿਤ ਦੇ ਨਾਲ ਆਨੰਦ ਲੈਣਾ, ਸਰਛਾਰ ਹੋਣਾ ਹੈ, ਅਤੇ ਫਿਰ ਆਹ ਜਿਹੜੇ ਉੱਪਰ ਲਿਖੇ ਸ਼ਬਦ ਨੇ ਇਹਨਾਂ ਨੂੰ ਪੜ੍ਹ ਕੇ ਇਸ ਪੰਡਾਲ ਦੇ ਵਿੱਚ ਦਾਖਲ ਹੋ। ਸੰਗਤਾਂ ਜਿਹੜੀਆਂ ਸਨ ਜਿੱਥੇ ਆਨੰਦਮਈ ਇਸ ਚੜ੍ਹਦੀ ਕਲਾ ਦੇ ਜੋੜ ਮੇਲੇ ਦਾ ਆਨੰਦ ਲੈ ਰਹੀਆਂ ਸਨ, ਉੱਥੇ ਇਸ ਸ਼ਮਿਆਨੇ ਦੇ ਅੰਦਰ ਜਿਹੜਾ ਕੇਸਗੜ੍ਹ ਦੇ ਖੁੱਲ੍ਹੇ ਪੰਡਾਲ ਦੇ ਵਿੱਚ ਲੱਗਾ 80,000 ਤੋਂ ਵੱਧ ਇਕੱਠ ਸੀ। ਪਿਛਲੇ ਬੰਨੇ ਸਟੇਜ ਬਣੀ ਹੋਈ ਸੀ, ਸਟੇਜ ਦੇ ਮਗਰਲੇ ਬੰਨੇ ਤੰਬੂ ਲੱਗਾ ਹੋਇਆ ਸੀ। ਸਤਿਗੁਰੂ ਮਹਾਰਾਜ ਸਵੇਰੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਤੋਂ ਬਾਅਦ ਸਤਿਗੁਰੂ ਮਹਾਰਾਜ ਵੀਰ ਰਸ ਦੇ ਵਿੱਚ ਤੰਬੂ ਵਿੱਚੋਂ ਬਾਹਰ ਨਿਕਲੇ ਨੇ, ਹੱਥ ਵਿੱਚ ਸ਼੍ਰੀ ਸਾਹਿਬ ਲਿਸ਼ਕ ਰਹੀ ਲਹਿਰਾ ਰਹੀ ਹੈ, ਅਤੇ ਸਮੁੱਚੀ ਕੌਮ ਨੂੰ ਮੁਖਾਤਬ ਹੋ ਕੇ ਸਤਿਗੁਰੂ ਮਹਾਰਾਜ ਜਿਵੇਂ ਇੱਕ ਸੀਸ ਦੀ ਮੰਗ ਕਰ ਰਹੇ ਨੇ ਉਸ ਵੇਲੇ ਦਾ ਸੀਨ ਕਵਿਤਾ ਦੀਆਂ ਲੀਨਾਂ ਕਹਿਣ ਲੱਗੇ, ਆਓ ਸਰਵਣ ਕਰੋ।
ਗੁਰੂ ਗੋਬਿੰਦ ਰਾਏ ਜੀ ਮੰਚ ਤੇ ਚੜ ਗਿਆ, ਮਾਰ ਤਰ ਖੜ ਗਿਆ ਤੇਜ ਵਦ ਭਾਨ ਤੇਗ, ਤੂੰ ਮੈਨੂੰ ਅੱਖਾਂ ਕੜ ਲਾਲ ਰੋਬ ਨਾਲ ਗਰਜੇ, ਸੰਗਤਾਂ ਵੱਲ ਮੂੰਹ ਕਰਕੇ ਮਾਰ ਲਲਕਾਰ ਜੋਰ ਲਾ ਸਾਰ ਸੌਣ ਦੇ ਮੇਗ ਵਾਂਗਰਾਂ ਗਰਜੇ।
ਓ ਆਇਓ ਚੌਂਕੁੰਟਾ ਤੋਂ ਸੁਣੋ ਪਰਮਾਨ ਲਗਾ ਕਰ ਧਿਆਨ, ਸਿੱਖੋ ਗੁਰੂ ਘਰ ਦੇ ਤਸੀਹੇ ਜਰਦ, ਰਾਤ ਦਿਨ ਚੱਲਦੇ ਔਂਕੜਾਂ ਪਾਰੀ, ਕੋਈ ਉੱਠੇ ਸੂਰਮਾ ਜੀ ਗੁਰੂ ਕਾ ਬੇਟਾ ਕਰੇ ਸਰ ਪੇਟਾ, ਵਾਰ ਕੇ ਸੀਸ ਲਵੇ ਸਰਦਾਰੀ।
ਪੇਟ ਅਨੋਖੀ ਮੈਂ ਤੁਸਾਂ ਤੋਂ ਮੰਗਲੀ, ਤਿਆਗ ਕੇ ਰੰਗਲੀ ਜਵਾਨੀ ਚੜਵੀ, ਮੌਤ ਲਓ ਕੜਮੀ ਆਪ ਦੇ ਗੁਰ ਲਓ ਖੁਸ਼ ਕਰ ਜੀ, ਮਿਲ ਮੁਕਤੀ ਉਸ ਨੂੰ ਜੀ ਬਣੂ ਜੋ ਦਾਨੀ, ਕਰੂ ਕੁਰਬਾਨੀ ਦੇਵੇ ਕਰ ਪੂਰੀ ਅਸਾਂ ਦੀ ਮਰਜ਼ੀ।
ਹੋਣਾ ਲੋੜ ਪੈਸਿਆਂ ਦੀ ਲੋੜ ਹੈ ਸਿਰ ਦੀ, ਤਾਂਗ ਬੜੇ ਚਿਰ ਦੀ ਲੱਗੇ ਅੱਜ ਦਾ ਜੀ ਬੜਾ ਚਿਤ ਚਾ ਜੀ, ਹੱਥ ਮੇ ਚਮਕ ਤੇਗ ਦੋ ਤਾਰੀ, ਕੋਈ ਉੱਠੇ ਸੂਰਮਾ ਜੀ ਗੁਰੂ ਕਾ ਬੇਟਾ ਕਰੇ ਸਰ ਭੇਟਾ, ਵਾਰ ਕੇ ਸੀਸ ਲਵੇ ਸਰਦਾਰੀ।
ਗਈਆਂ ਬਗੌੜਾ ਕਿਉਂ ਗਏ ਘਬਰਾ ਕੋ ਲਾਵਣਾ, ਸਾਕ ਤਾਰੀਆਂ ਜਿਨਸੇ ਮਰਨਾ, ਮਿਣਸੇ ਛੀਣਿਓ ਜੰਮਿਓ ਗਬਰੂਓ ਲਵਿਓ, ਕਰਜੇਰਾ ਕਰੜਾ ਜੀ ਮੰਚ ਤੇ ਆਓ, ਭੇਟ ਸਿਰ ਲਾਓ ਮੂਲ ਨਾ ਪੁੱਤਰੋ ਮੌਤ ਤੋਂ ਦਬਿਓ।
ਓ ਬੁੱਧ ਜੰਗਜੂ ਬਜ਼ੁਰਗਾਂ ਦਿਓ ਤਾਗ ਦਿਓ ਦੁਨੀਆ, ਜਿਸ ਤਰ੍ਹਾਂ ਸੁਣੀਆਂ ਪਿਛਲੀਆਂ ਬਾਤਾਂ ਬਖਸ਼ ਦਿਓ ਦਾਤਾਂ, ਗਿਆ ਜੋ ਉਕਜੀ ਮਿਲੂ ਨਾ ਵਾਰੀ, ਕੋਈ ਉੱਠੇ ਸੂਰਮਾ ਜੀ ਗੁਰੂ ਕਾ ਬੇਟਾ ਕਰੇ ਸਰ ਭੇਟਾ, ਵਾਰ ਕੇ ਸੀਸ ਲਵੇ ਸਰਦਾਰੀ।
ਤੁਸੀਂ ਪੜੀਆਂ ਹੋਣਗੀਆਂ ਪੁਸਤਕਾਂ ਫੋਲ, ਕਿਉਂ ਜਾ ਰੋਲ ਗਏ ਵੱਡ ਕਰਕੇ ਸੀਸ ਤੇ ਧਰ ਕੇ, ਅਰੇ ਨਾ ਚੀਰ ਕਰਤੀਆਂ ਫਾੜਾਂ, ਪੁੱਤ ਪਾ ਕੇ ਸ਼ੇਰ ਨੂੰ ਜੀ ਮੋਰ ਤਜ ਰਾਜਾ ਮਾਸ ਸੀ ਤਾਜਾ ਤਵਜਗੀਆਂ ਹੱਡੀਆਂ ਸ਼ੇਰ ਦੀਆਂ ਦਾੜਾਂ
ਉਹ ਜਗਦੇਵ ਸੂਰਮੇ ਤੋਂ ਸੀਸ ਸੀ ਮੰਗਿਆ ਨਹੀਂ ਉਹ ਸੰਗਿਆ ਹੱਥੀ ਕਰਵਾਰ ਮਾਰ ਤਲਵਾਰ ਕਰੀ ਕੁਝ ਪਟਣੀ ਕੰਗਾਲੀ ਨਾਰੀ ਕੋਈ ਉੱਠੇ ਸੂਰਮਾ ਜੀ ਗੁਰੂ ਕਾ ਬੇਟਾ ਕਰੇ ਸਰ ਭੇਟਾ ਵਾਰਕ ਸੀਸ ਲਵੇ ਸਰਦਾਰੀ
ਸਮਾਂ ਸੁਨਹਿਰੀ ਜੀ ਫੇਰ ਨਾ ਮਿਲ ਨਾ ਕਰੋ ਹੁਣ ਢਿੱਲ ਨਾ ਹੌਸਲਾ ਕਰਕੇ ਤਲੀ ਜਿੰਦ ਧਰ ਕੇ ਮਾਰ ਕੇ ਛਾਲਾ ਮੰਚ ਤੇ ਪੁੱਜਿਓ ਅੱਜ ਪਰਖ ਤੁਮਾਰੀ ਜੀ ਪਛਾਣਾ ਹਟਣਾ ਨਹੀਂ ਨੱਕ ਵੱਟਣਾ ਸ਼ਮਾ ਤੇ ਵਾਂਗ ਪਮਕਣਾ ਪੁੱਜਿਓ
ਉਹ ਤੁਹਾਡੀ ਇਸ ਦਲੇਰੀ ਦੀ ਤੁਹਾਡੀ ਇਸ ਦਲੇਰੀ ਦੀ ਬਣ ਜਾਊ ਸਾਖੀ ਧਰਮ ਦੀ ਰਾਖੀ ਕੌਮ ਦੀ ਸੇਵਾ ਦਿਓ ਰੱਬ ਮੇਵਾ ਝੂਠ ਡੁੱਬ ਜਾਊ ਤਰੋ ਸੱਚ ਤਾਰੀ ਕੋਈ ਉੱਠੇ ਸੂਰਮਾ ਜੀ ਗੁਰੂ ਕਾ ਬੇਟਾ ਕਰੇ ਸਿਰ ਫੇਟਾ ਵਾਰ ਕੇ ਸੀਸ ਲਵੇ ਸਰਦਾਰੀ
ਨਾ ਵਕਤ ਸੋਚਣੇ ਦਾ ਬੜਾ ਘੱਟ ਟੈਮ ਮਨਾ ਨੂੰ ਕੈਮ ਸੂਰਮਿਓ ਕਰਨ ਅੰਤ ਨੂੰ ਮਰਨ ਭੋਗ ਕੇ ਉਮਰ ਲਿਖੀ ਵੀ ਤੁਰ ਤੋਂ ਜੇ ਸ਼ਹਿ ਕੇ ਬੈਠ ਗਏ ਦੇਊ ਰਬ ਮੇਣਾ ਸੂਰਮੇ ਏ ਨਾ ਹੋਏ ਬੇਮੁਖ ਜੀ ਆਪ ਦੇ ਗੁਰ ਤੋਂ
ਉਹ ਬਾਬੂ ਜੀ ਬੇਮੁਖ ਨੂੰ ਮਿਲੇ ਨਾ ਢੋਈ ਪੁੱਛੇ ਨਾ ਕੋਈ ਫੜੇ ਕੋਈ ਲੜਨਾ ਨਰਕ ਵਿੱਚ ਸੜਨਾ ਹੰਸ ਨੂੰ ਚੱਲਣੇ ਪੈਣੇ ਦੁੱਖ ਪਾਰੀ ਕੋਈ ਉੱਠੇ ਸੂਰਮਾ ਜੀ ਗੁਰੂ ਕਾ ਬੇਟਾ ਕਰੇ ਸਰ ਪੇਟ ਵਾਰ ਕੇ ਸੀਸ ਲਵੇ ਸਰਦਾਰੀ
ਜਦੋਂ ਹਿੰਦੁਸਤਾਨ ਦੇ ਵਿੱਚ ਹਿੰਦੂ ਤਵਾਰੀਖ ਨੂੰ ਵੇਖਣ ਦਾ ਯਤਨ ਕਰੀਏ ਤਾਂ ਵੇਦਾਂ ਦੇ ਵਿੱਚ ਇੱਕ ਬੜੀ ਸੁੰਦਰ ਮਿਸਾਲ ਮਿਲਦੀ ਹੈ ਬਈ ਦੇਵਤਿਆਂ ਨੇ ਅਬੂ ਪਹਾੜ ਦੇ ਉੱਤੇ ਬੜਾ ਵੱਡਾ ਜੱਗ ਕੀਤਾ ਇਸ ਜੱਗ ਦਾ ਜਿਹੜਾ ਹਵਨ ਕੁੰਡ ਸੀ ਉਹਦੇ ਵਿੱਚੋਂ ਚਾਰ ਬੜੇ ਵੱਡੇ ਪ੍ਰਤਾਪੀ ਯੋਧੇ ਪੈਦਾ ਹੋਏ ਜਿਨ੍ਹਾਂ ਦੇ ਵਿੱਚ ਪ੍ਰਹਾਰ ਸੋਲੰਕਾ ਅਤੇ ਚੌਹਾਨ ਇਹ ਚਾਰ ਜਿਹੜੇ ਸਨ ਪ੍ਰਤਾਪੀ ਜਰਨੈਲ ਮਹਾਰਥੀ ਪੈਦਾ ਹੋਏ ਇਹਨਾਂ ਦੀਆਂ ਅੱਗੇ ਕੁਲਾਂ ਚੱਲੀਆਂ ਅਤੇ ਜਿਵੇਂ ਜਿਵੇਂ ਇਹ ਅਗਨ ਕੁੰਡ ਠੰਡਾ ਹੁੰਦਾ ਗਿਆ ਤਿਵੇਂ ਤਿਵੇਂ ਜਿਹੜੀ ਅਗਲੇ ਬੰਨੇ ਜਿਹੜੇ ਪ੍ਰਤਾਪੀ ਯੋਧੇ ਸਨ ਇਹਨਾਂ ਦਾ ਪ੍ਰਤਾਪ ਖਤਮ ਹੁੰਦਾ ਗਿਆ ਪਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਅੰਦਰ ਉਹਨਾਂ ਦੇ ਦਸਵੇਂ ਸਰੂਪ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਇਹ ਰਹਿਮਤ ਬਖਸ਼ਿਸ਼ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਕੀਤੀ ਖਾਲਸੇ ਨੂੰ ਇਹਦਾ ਬਲ ਜਿੰਨਾ ਉਦਣ ਸੀ ਓਨਾ ਹੀ ਅੱਜ ਹੈ ਅਤੇ ਅੱਜ ਤੋਂ ਹਜ਼ਾਰਾਂ ਸਾਲ ਬੀਤ ਜਾਣ ਤੋਂ ਬਾਅਦ ਵੀ ਇਹਦੀ ਬਖਸ਼ਿਸ਼ ਅਤੇ ਇਹਦਾ ਬਲ ਜਿਹੜਾ ਨਿਰੰਤਰ ਇਸੇ ਤਰ੍ਹਾਂ ਚੱਲੇਗਾ ਔਰ ਦੁਨੀਆ ਦੇ ਵਿੱਚ ਕੇਵਲ ਸਿੱਖ ਕੌਮ ਹੈ ਜਿਹੜੀ ਆਪਣਾ ਜਨਮ ਦਿਨ ਮਨਾਉਂਦੀ ਹੈ ਵਰਨਾ ਬਾਕੀ ਦੁਨੀਆ ਦੇ ਵਿੱਚ ਪੈਗੰਬਰਾਂ ਦੇ ਜਨਮ ਦਿਨ ਮਨਾਏ ਜਾਂਦੇ ਨੇ ਉਹਨਾਂ ਦੇ ਮੌਤ ਦਿਨ ਮਨਾਏ ਜਾਂਦੇ ਨੇ ਸਿੱਖ ਕੌਮ ਕੇਵਲ ਅਤੇ ਕੇਵਲ ਦੁਨੀਆ ਵਿੱਚ ਪਹਿਲੀ ਕੌਮ ਹੈ ਜਿਹੜੀ ਕੌਮ ਆਪਣਾ ਜਨਮ ਦਿਨ ਮਨਾਉਂਦੀ ਹੈ ਕਿਸੇ ਕੌਮ ਦਾ ਜਨਮ ਦਿਨ ਤੁਸੀਂ ਤਵਾਰੀਖ ਵਿੱਚ ਨਹੀਂ ਵੇਖਿਆ ਹੋਵੇਗਾ ਬਿਨਾਂ ਮਰਜ਼ੀ ਦੁਨੀਆ ਦਾ ਲਿਟਰੇਚਰ ਪੜ੍ਹੋ ਸਾਹਿਤ ਪੜ੍ਹੋ ਕਿਸੇ ਕੌਮ ਦੇ ਜਨਮ ਦਿਨ ਦੀ ਗੱਲ ਨਹੀਂ ਚੱਲਦੀ ਕਿਉਂਕਿ ਜਿੰਨੇ ਮਾਤ ਗਰਭ ਤੋਂ ਲੋਕ ਪੈਦਾ ਹੋਏ ਉਹ ਸਾਰੇ ਹੀ ਇਸ ਦੁਨੀਆ 'ਤੇ ਆਣ ਕੇ ਚਲੇ ਜਾਣੇ ਨੇ ਜਿਹੜਾ ਮਾਤ ਗਰਭ ਤੋਂ ਪੈਦਾ ਹੋਵੇਗਾ ਆਖਰ ਇੱਕ ਦਿਨ ਉਹਦੀ ਮੌਤ ਆਉਣੀ ਹੈ ਇਹ ਹਕੀਕਤ ਹੈ ਇਹਦੇ ਤੋਂ ਕੋਈ ਦੁਨੀਆ ਦਾ ਬੰਦਾ ਬਚ ਨਹੀਂ ਸਕਦਾ ਕਿਸੇ ਵਰਨ ਵਿੱਚ ਪੈਦਾ ਹੋਵੇ ਕਿਸੇ ਦੇਸ਼ ਉੱਤੇ ਪੈਦਾ ਹੋਵੇ ਕਿਸੇ ਕੌਮ ਵਿੱਚ ਪੈਦਾ ਹੋਵੇ ਜਿਹੜਾ ਜੰਮਿਆ ਉਹ ਮਰੇਗਾ ਜੋ ਉਪਜੋ ਸੋ ਬਿਨਸ ਹੈ ਪਰਿਓ ਆਜ ਚੈਕਾਲ ਜਿਹੜਾ ਪੈਦਾ ਹੋਇਆ ਹੈ ਉਹਨੇ ਜਾਣਾ ਇਸ ਦੁਨੀਆ ਦੇ ਉੱਤੋਂ ਪਰ ਸਿੱਖ ਕੌਮ ਜਿਹੜੀ ਨਾਦੀ ਹੈ ਬਿੰਦ ਤੋਂ ਨਹੀਂ ਪੈਦਾ ਹੋਈ ਕਿਉਂਕਿ ਬਿੰਦ ਤੋਂ ਪੈਦਾ ਹੋਈਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੀਆਂ ਚਾਰ ਖਾਣੀਆਂ ਨੇ ਉਹਨਾਂ ਚੌਂ ਖਾਣੀਆਂ ਦੇ ਵਿੱਚੋਂ ਪੈਦਾ ਹੋਈਆਂ ਅੰਡਜ ਦੇ ਵਿੱਚੋਂ ਪੈਦਾ ਹੋਵੇ ਜੇਰਜ ਦੇ ਵਿੱਚੋਂ ਪੈਦਾ ਹੋਵੇ ਸਿਹਤਜ ਦੇ ਵਿੱਚੋਂ ਪੈਦਾ ਹੋਵੇ ਉਤਪੁੱਜ ਦੇ ਵਿੱਚੋਂ ਪੈਦਾ ਹੋਵੇ ਇਹਨਾਂ ਚੌਂ ਖਾਣੀਆਂ ਦੇ ਵਿੱਚੋਂ ਜਿਹੜਾ ਪੈਦਾ ਹੋਇਆ ਉਹ ਮੌਤ ਦੇ ਮੂੰਹ ਵਿੱਚ ਜਾਣਾ ਹੈ ਪਰ ਜਿਹੜੀ ਸਿੱਖ ਕੌਮ ਹੈ ਇਹ ਨਾਦੀ ਹੈ ਇਹ ਤਲਵਾਰ ਦੇ ਵਿੱਚੋਂ ਪੈਦਾ ਹੋਈ ਹੈ ਅਤੇ ਤਲਵਾਰ ਦੇ ਵਿੱਚੋਂ ਪੈਦਾ ਹੋਈ ਕੌਮ ਜਿਹੜੀ ਹੈ ਇਹਦਾ ਕਦੀ ਜਿਹੜਾ ਅੰਤ ਨਹੀਂ, ਇਹ ਹਮੇਸ਼ ਜਨਮਦਿਨ ਮਨਾਵੇਗੀ। ਔਰ ਜਨਮਦਿਨ ਵੀ ਇਹਦਾ ਬੜੀ ਚੜ੍ਹਦੀ ਕਲਾ ਵਾਲਾ ਹੈ, ਕਿਉਂਕਿ ਇਹਨੂੰ ਜਦੋਂ ਸਤਿਗੁਰੂ ਮਹਾਰਾਜ ਨੇ ਪੈਦਾ ਕੀਤਾ ਹੈ, ਇਹਦੇ ਜਨਮ ਮਰਨ ਦੇ ਭੈ ਲਾ ਕੇ ਇਹਨੂੰ ਆਨੰਦਮਈ ਜੀਵਨ ਦੇਣ ਵਾਸਤੇ ਜੋ ਸਾਹਿਬ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ, ਉਹ ਦੁਨੀਆ ਨਾਲੋਂ ਨਿਆਰੀ ਅਤੇ ਵਿਲੱਖਣ ਸੀ। ਸਤਿਗੁਰੂ ਮਹਾਰਾਜ ਨੇ ਸਟੇਜ ਉੱਤੋਂ ਆਣ ਕੇ ਸੀਸ ਦੀ ਮੰਗ ਕੀਤੀ ਹੈ, ਤਲਵਾਰ ਲਹਿਰਾ ਰਹੀ ਹੈ, ਬਈ ਆਓ ਗੁਰੂ ਨਾਨਕ ਨਾਮ ਲੇਵਾ ਸਿੱਖੋ, ਆਓ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੇ ਵਿੱਚੋਂ ਪਿਆਰ ਦਾ ਪਿਆਲਾ ਪੀਣਾ ਚਾਹੁੰਦਾ ਹੈ, ਜਿਹੜਾ ਨਾਮ ਨਾਲ ਜੁੜਨਾ ਚਾਹੁੰਦਾ ਹੈ, ਜਿਹੜਾ ਚਾਹੁੰਦਾ ਹੈ ਮੈਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਤੋਂ ਪਾਸੇ ਹੋ ਕੇ ਉਹ ਜ਼ਿੰਦਗੀ ਜਿਉਵਾਂ ਜਿਹੜੀ ਸਵੈ ਮਾਣ ਦੀ ਹੋਵੇ, ਅਣਖ ਦੀ ਹੋਵੇ, ਜਿਹਦੇ ਵਿੱਚ ਮੈਨੂੰ ਕਦੀ ਕਿਸੇ ਤੋਂ ਅੱਖ ਨਾ ਨੀਵੀਂ ਕਰਨੀ ਪਵੇ, ਉਸ ਜ਼ਿੰਦਗੀ ਜਿਉਣ ਲਈ ਆਓ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੇ ਦਰਵਾਜ਼ੇ ਖੁੱਲ੍ਹੇ ਨੇ। ਪਰ ਇਹ ਦਰਵਾਜ਼ਾ ਜਿਹੜਾ ਹੈ ਇਹਦੇ ਵਿੱਚੋਂ ਲੰਘਣ ਵਾਸਤੇ ਆਹ ਜਿਹੜੀ ਸ਼੍ਰੀ ਸਾਹਿਬ ਹੈ ਇਹ ਸੀਸ ਦੀ ਮੰਗ ਕਰ ਰਹੀ ਹੈ, ਜਿਹੜਾ ਕੋਈ ਇਸ ਦਰਵਾਜ਼ਿਓਂ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਵਿੱਚ ਦਾਖਲ ਹੋਣਾ ਚਾਹੁੰਦਾ ਹੈ, ਆਵੇ ਆਪਣਾ ਸੀਸ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਲਈ ਭੇਟਾ ਕਰੇ। ਪਹਿਲੀ ਆਵਾਜ਼ ਸਤਿਗੁਰੂ ਮਹਾਰਾਜ ਨੇ ਦਿੱਤੀ, 80,000 ਦੇ ਇਕੱਠ ਦੇ ਵਿੱਚ ਸਨਾਟਾ ਛਾ ਗਿਆ। ਕੱਲ੍ਹ ਦੇ ਦੀਵਾਨ ਅੰਦਰ ਆਪਾਂ ਕੁਝ ਰਿਆਂ ਵਿਚਾਰਨ ਦਾ ਯਤਨ ਕਰਾਂਗੇ, ਜਿਹੜੀਆਂ ਉਸ ਵੇਲੇ ਔਰੰਗਜ਼ੇਬ ਬਾਦਸ਼ਾਹ ਦੇ ਭੇਜੇ ਹੋਏ ਜਿਹੜੇ ਵਿਸ਼ੇਸ਼ ਸੂਹੀਏ ਸਨ ਉਹਨਾਂ ਨੇ ਸਾਡੀਆਂ ਨਾਲ ਸਾਂਝੀਆਂ ਕੀਤੀਆਂ। ਪਰ ਬਾਕੀ ਰਿਆਂ ਤੋਂ ਪਹਿਲਾਂ ਸਾਡਾ ਗੁਰੂ 'ਤੇ ਪੂਰਨ ਭਰੋਸਾ ਟਿਕ ਜਾਣਾ ਚਾਹੀਦਾ ਹੈ, ਕਿਉਂਕਿ ਸਾਡੇ ਗੁਰੂ ਨੇ ਕੁਛ ਵੀ ਸਾਡੇ ਤੋਂ ਓਹਲੇ ਵਿੱਚ ਨਹੀਂ ਕੀਤਾ। ਦੁਨੀਆ ਦੇ ਪੈਗੰਬਰੀ ਇਤਿਹਾਸ ਦੇ ਵਿੱਚ ਕੌਮਾਂ ਨੂੰ ਬਹੁਤ ਸਮਾਂ ਓਹਲੇ ਵਿੱਚ ਰੱਖਿਆ ਜਾਂਦਾ ਹੈ, ਪਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦਾ ਘਰ ਕਿਸੇ ਨਾਲ ਸੌਦੇ ਨਹੀਂ ਕਰਦਾ, ਕਿਸੇ ਨਾਲ ਵਪਾਰ ਨਹੀਂ ਕਰਦਾ, ਕਿਸੇ ਦਾ ਜੀ ਕਰਦਾ ਇੱਥੇ ਪਿਆਰ ਨਾਲ ਆਵੇ, ਮੱਥਾ ਟੇਕੇ, ਪ੍ਰਸ਼ਾਦਾ ਛਕੇ, ਕਿਸੇ ਦਾ ਜੀ ਕਰਦਾ ਨਾ ਆਵੇ, ਪਰ ਗੁਰੂ ਨਾਨਕ ਦੇਵ ਮਹਾਰਾਜ ਦਾ ਘਰ ਕਿਸੇ ਨੂੰ ਮਜਬੂਰ ਨਹੀਂ ਕਰਦਾ, ਕੋਈ ਡਰ ਭੈ ਨਹੀਂ ਦਿੰਦਾ ਬਈ ਜੇ ਤੂੰ ਅੱਜ ਨਾ ਆਇਓ ਤਾਂ ਤੇਰੇ ਨਾਲ ਆਹ ਕੁਝ ਹੋ ਜਾਵੇਗਾ, ਕਿਉਂਕਿ ਇੱਥੇ ਸਦੀਵੀ ਅੰਮ੍ਰਿਤ ਵਰਸਦਾ ਹੈ ਅਤੇ ਅੰਮ੍ਰਿਤ ਦੇ ਜਿਹੜੇ ਅਬਲਾਚੀ ਨੇ ਉਹ ਇਸ ਪਾਵਨ ਸਥਾਨ ਉੱਤੇ ਗੁਰੂ ਦੇ ਚਰਨਾਂ ਵਿੱਚੋਂ ਜਿਹੜੀ ਅੰਮ੍ਰਿਤ ਦੀ ਹੋ ਰਹੀ ਨਾਮ ਦੀ ਸਰਛਾਰ ਵਰਖਾ ਹੈ ਉਹਦਾ ਆਨੰਦ ਲੈਣ ਵਾਸਤੇ ਹੰਸ ਜਿਹੜੇ ਨੇ ਇਸ ਮੋਤੀਆਂ ਦੀ ਚੋਗ ਨੂੰ ਲੈਣ ਵਾਸਤੇ ਆਪ ਚੱਲ ਕੇ ਆਉਂਦੇ ਨੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਲਕਾਰ ਕੇ ਆਖਿਆ ਹੈ, ਬਈ ਆਓ ਜਿਹੜਾ ਗੁਰੂ ਨਾਨਕ ਨਾਮ ਲੇਵਾ ਸਿੱਖ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੁੰਦਾ ਹੈ ਉਹ ਆਪਣਾ ਸੀਸ ਜਿਹੜਾ ਗੁਰੂ ਵਾਸਤੇ ਭੇਟ ਕਰੇ। ਦੂਸਰੀ ਆਵਾਜ਼ ਸੀ, ਫਿਰ ਵੀ ਸਨਾਟਾ ਛਾਇਆ ਰਿਹਾ ਹੈ। ਤੀਸਰੀ ਆਵਾਜ਼ ਦੇ ਵਿੱਚ ਭਾਈ ਦਇਆ ਰਾਮ ਲਾਹੌਰ ਦੇ ਵਸਣ ਵਾਲਾ ਜਿਹੜਾ ਉੱਠ ਕੇ ਸਤਿਗੁਰੂ ਮਹਾਰਾਜ ਦੇ ਸਾਹਮਣੇ ਆ ਗਿਆ, ਕਹਿਣ ਲੱਗਾ ਗੁਰਦੇਵ ਬਹੁਤ ਵੱਡੀ ਗੁਸਤਾਖੀ ਹੋ ਗਈ, ਕਿਉਂਕਿ ਆਪ ਨੂੰ 3 ਆਵਾਜ਼ਾਂ ਮਾਰਨੀਆਂ ਪਈਆਂ, ਮਨ ਸੀ, ਮਨ ਕਮਜ਼ੋਰ ਸੀ, ਇਸ ਕਮਜ਼ੋਰ ਨੇ ਇਹ ਕਮਜ਼ੋਰ ਮਨ ਨੇ ਸ਼ਾਦੀ ਭਰਦਿਆਂ ਭਰਦਿਆਂ ਬੜਾ ਸਮਾਂ ਲਗਾ ਦਿੱਤਾ ਹੈ, ਕਿਉਂਕਿ ਅੱਜ ਦੇ ਯੁੱਗ ਵਿੱਚ ਕਈ ਵਾਰ ਆਮ ਲੋਕ ਇਹ ਗੱਲ ਕਹਿ ਦਿੰਦੇ ਨੇ ਬਈ ਮੈਂ ਤਾਂ ਨਸ਼ਾ ਕਰਦਾ, ਮੇਰੇ ਤੋਂ ਨਸ਼ਾ ਛੱਡਣਾ ਬੜਾ ਮੁਸ਼ਕਲ ਹੈ। ਪਰ ਗੁਰੂ ਪਿਆਰਿਓ, ਜਿੱਥੇ ਸੰਸਥਾਵਾਂ ਜ਼ੋਰ ਲਾਉਂਦੀਆਂ ਨੇ ਨਾ, ਮੈਂ ਵਹਿਦੇ ਨਾਲ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਅੰਦਰ ਆਪ ਦੇ ਨਾਲ ਪ੍ਰੈਕਟੀਕਲੀ ਜੀਵਨ ਦੀਆਂ ਕੁਝ ਸਾਂਝਾ ਕਰਦਾ ਹੈ। ਕਿਤੇ ਤੁਹਾਡੇ ਅੰਦਰ ਕੋਈ ਵੀ ਐਬ ਹੈ ਅਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਅੰਦਰ ਆਣ ਕੇ ਅਰਦਾਸ ਕਰੋ, ਪਿਤਾ ਹੈ ਸਾਡਾ, ਇਹਦੇ ਕੋਲ ਆਪਾਂ ਅਰਦਾਸ ਕਰ ਸਕਦੇ, ਮਹਾਰਾਜ ਮੇਰੇ ਕੋਲੋਂ ਆਹ ਗਲਤੀ ਹੋ ਰਹੀ ਹੈ, ਮੈਂ ਜੂਆ ਖੇਡ ਲੈਂਦਾ, ਮੈਂ ਸ਼ਰਾਬ ਪੀ ਲੈਂਦਾ, ਮੈਂ ਕਿਸੇ ਗਲਤ ਥਾਂ ਦੇ ਉੱਤੇ ਚਲਾ ਗਿਆ, ਅਤੇ ਇਹ ਘਰ ਉਹ ਹੈ ਜਿਹੜਾ ਸਿੱਖ ਨੂੰ ਉਸੇ ਵੇਲੇ ਕਲਾਵੇ ਵਿੱਚ ਲੈ ਕੇ ਉਹਦੀਆਂ ਸਾਰੀਆਂ ਗਲਤੀਆਂ ਮਾਫ਼ ਕਰ ਦਿੰਦਾ। ਜੇ ਗੁਰੂ ਕਾ ਸਿੱਖ ਅਰਦਾਸ ਕਰੇ ਤਾਂ ਜੀਵਨ ਜਿਹੜਾ ਹੈ ਇਹ ਬਹੁਤਾ ਲੰਬਾ ਅਰਸੀ ਲੋੜ ਨਹੀਂ, 10 ਦਿਨ ਹੀ ਤੁਸੀਂ ਅਰਦਾਸ ਕਰਕੇ ਵੇਖ ਲਓ, ਜੇ ਸਤਿਗੁਰੂ ਮਹਾਰਾਜ ਤੁਹਾਡੀ ਅਰਦਾਸ ਨੂੰ ਨਾ ਫਲ ਲਾਵੇ ਤਾਂ ਤੁਸੀਂ ਆਪ ਕਿਸੇ ਨੂੰ ਕਹਿ ਸਕਦੇ ਹੋ, ਕਿਉਂਕਿ ਇੱਥੇ ਬਖਸ਼ੀਆਂ ਜਾਂਦੀਆਂ ਨੇ ਹਰ ਗੁਨਾਹ, ਪਰ ਸਿੱਖ ਸੱਚੇ ਹਿਰਦੇ ਤੋਂ ਅਰਦਾਸ ਕਰੇ। ਭਾਈ ਦਇਆ ਰਾਮ ਸਤਿਗੁਰੂ ਮਹਾਰਾਜ ਦੇ ਸਨਮੁੱਖ ਅਰਦਾਸ ਕਰ ਰਿਹਾ, ਬਈ ਮਹਾਰਾਜ ਮੇਰੇ ਤੋਂ ਗਲਤੀ ਹੋ ਗਈ, ਆਪ ਨੂੰ 3 ਵਾਰ ਆਵਾਜ਼ ਦੇਣੀ ਪਈ ਹੈ। ਭਾਈ ਦਇਆ ਰਾਮ ਜੀ ਕੀ ਕਹਿ ਰਹੇ ਨੇ, ਆਓ ਸਰਵਣ ਕਰਦੇ।
ਹੋ ਦਇਆ ਰਾਮ ਪਿਆਰੇ ਨੇ ਗੁਰਾਂ ਨੂੰ ਨਮਸਕਾਰ ਉੱਠ ਕਰਤੀ, ਪੁੱਜ ਕੇ ਸ਼ਰਮਿੰਦਾ ਗੁਰੂ ਜੀ ਵੇਲਨ ਦੇਵੇ ਧਰਤੀ।
ਉਹ ਚਰਲਾ ਤਾਂ ਉੱਠਣੇ ਨੂੰ ਇਸ ਵਿੱਚ ਹੋ ਗਈ ਆਪ ਦੀ ਹਾਨੀ, ਮੈਂ ਬੜਾ ਖੁਸ਼ੀ ਹਾਂ ਜੀ ਦੇ ਦਿਆਂ ਸਿਰ ਵੱਢ ਕੇ ਕੁਰਬਾਨੀ।
ਪਿਆਰੇ ਨੇ ਗੁਰਾਂ ਨੂੰ ਨਮਸਕਾਰ ਉੱਠ ਕਰਤੀ, ਪੁੱਜ ਕੇ ਸ਼ਰਮਿੰਦਾ ਗੁਰੂ ਜੀ ਵੇਲ ਨ ਦੇਵੇ ਧਰਤੀ।
ਚਰਲਾ ਤਾਂ ਉੱਠਣੇ ਨੂੰ ਇਸ ਵਿੱਚ ਹੋ ਗਈ ਆਪ ਦੀ ਹਾਨੀ, ਮੈਂ ਬੜਾ ਖੁਸ਼ੀ ਹਾਂ ਜੀ ਦੇ ਦਿਆਂ ਸਿਰ ਵੱਢ ਕੇ ਕੁਰਬਾਨੀ।
ਵਾਸੀ ਲਵਪੁਰ ਦਾ ਗੁਰੂ ਜੀ ਹਾਂ ਜਾਤ ਤੋਂ ਕਤਰੀ, ਤੁਹਾਡੀ ਮੰਗ ਅਨੋਖੀ ਸੀ ਸੁਣੀ ਜਾ ਮਨ ਨੂੰ ਲੱਗੀ ਪਮਤਰੀ।
ਉਹ ਹੁਣ ਹੋਸ਼ ਟਿਕਾਣੇ ਆ ਦਾਸ ਦੀ ਹੋ ਗਈ ਦੂਰ ਹੈਰਾਨੀ, ਮੈਂ ਬੜਾ ਖੁਸ਼ੀ ਹਾਂ ਜੀ ਦੇ ਦਿਆਂ ਸਿਰ ਵੱਢ ਕੇ ਕੁਰਬਾਨੀ।
ਪਿਆਰ ਹਮਾਰਨੇ ਨੂੰ ਮੌਤ ਦਾ ਇੱਕ ਰਾਈ ਪਰ ਡਰਨੀ, ਮਨ ਪੱਕਾ ਬਣਾ ਲਿਆ ਮੈਂ ਜ਼ਿੰਦਗੀ ਪੇਟ ਆਪ ਦੇ ਕਰਨੀ।
ਉਹ ਮਰ ਕੇ ਹੱਥ ਤੁਹਾਡੇ ਤੋਂ ਸੁਰਗ ਨੂੰ ਉੱਡ ਜਾ ਬੈਠ ਬਵਾਨੀ, ਮੈਂ ਬੜਾ ਖੁਸ਼ੀ ਹਾਂ ਜੀ ਦੇ ਦਿਆਂ ਸਿਰ ਵੱਢ ਕੇ ਕੁਰਬਾਨੀ।
ਅੱਖਾਂ ਵਿੱਚ ਵੱਸਦਾ ਹੈ, ਅੱਖਾਂ ਵਿੱਚ ਵੱਸਦਾ ਹੈ ਸੁਰਮਾ ਰਗੜਤ ਸੀ ਹੈ ਸਹਿ ਕੇ, ਹੁਣ ਦੇਰ ਲਗਾਓ ਨਾ ਕੱਟ ਦਿਓ ਸੀਸ ਵਾਹਿਗੁਰੂ ਕਹਿ ਕੇ।
ਹੋ ਮਨ ਡੋਲਾ ਖਾ ਜੇ ਨਾ, ਮਨ ਡੋਲਾ ਖਾ ਜੇ ਨਾ ਤੁਸਾਂ ਦੇ ਹੱਥ ਵਿੱਚ ਵੇਖ ਪਵਾਨੀ, ਮੈਂ ਬੜਾ ਖੁਸ਼ੀ ਹਾਂ ਜੀ ਦੇ ਦਿਆਂ ਸਿਰ ਵੱਢ ਕੇ ਕੁਰਬਾਨੀ।
ਘਰ ਤੋਂ ਆਇਆ ਸੀ ਤੁਸਾਂ ਦੇ ਚਰਨ ਪਵਿੱਤਰ ਪਰਸਨ, ਮਨ ਕੀ ਤੋਂ ਕੀ ਹੋਇਆ ਗੁਰੂ ਜੀ ਕਰਨੇ ਆਪ ਦੇ ਦਰਸ਼ਨ।
ਉਹ ਹੁਣ ਵਾਪਸ ਜਾਣਾ ਨਾ, ਉਹ ਹੁਣ ਵਾਪਸ ਜਾਣਾ ਨਾ, ਹੋਸ਼ ਨੂੰ ਜ਼ਾਹਿਰ ਦੇ ਵਿੱਚ ਠਾਨੀ, ਮੈਂ ਬੜਾ ਖੁਸ਼ੀ ਹਾਂ ਜੀ ਦੇ ਦਿਆਂ ਸਿਰ ਵੱਢ ਕੇ ਕੁਰਬਾਨੀ।
ਕਿਤੇ ਬਾਗੀ ਹੋ ਜੇ ਨਾ ਇਹ ਮਨ ਚੰਚਲ ਬੜਾ ਨਗੀਨਾ, ਸਿਰ ਧੜ ਤੋਂ ਦੂਰ ਕਰੋ ਭਲਾ ਜੇ ਸਫ਼ਰ ਕਰੇ ਰੱਬ ਜੂਨਾ।
ਉਹ ਰੂਹ ਸੱਚਖੰਡ ਭੇਜ ਦਿਓ, ਰੋਕੋ ਆਵਾਗੋਣ ਰਵਾਨੀ, ਮੈਂ ਬੜਾ ਖੁਸ਼ੀ ਹਾਂ ਜੀ ਦੇ ਦਿਆਂ ਸਿਰ ਵੱਢ ਕੇ ਕੁਰਬਾਨੀ।
ਉੱਠੇ ਕਰ ਕਮਲਾਂ ਮੇ ਮੇਰਾ ਸਿਰ ਧੜ ਤੋਂ ਧਰਤੀ ਚੜ ਜੂ, ਸਿਉਣੇ ਦੇ ਅੱਖਰਾਂ ਮੇ ਦਾਸ ਦਾ ਨਾਮ ਹਿਸਟਰੀ ਚੜ ਜੂ।
ਉਹ ਰਜ ਵਾਲੀ ਕਵੀ ਸ਼ਿਰ ਦੇ ਪੜਨ ਗਏ ਚੇਲੇ ਚੰਦ ਜਵਾਨੀ, ਪੜਨ ਗਏ ਚੇਲੇ ਚੰਦ ਜਵਾਨੀ, ਮੈਂ ਬੜਾ ਖੁਸ਼ੀ ਹਾਂ ਜੀ ਦੇ ਦਿਆਂ ਸਿਰ ਵੱਢ ਕੇ ਕੁਰਬਾਨੀ।
ਸਤਿਗੁਰੂ ਮਹਾਰਾਜ ਨੇ ਭਾਈ ਦਇਆ ਰਾਮ ਨੂੰ ਬਾਹਰ ਤੋਂ ਫੜਿਆ ਹੈ, ਤੰਬੂ ਵਿੱਚ ਲੈ ਗਏ ਨੇ। ਇਸ ਤੰਬੂ ਦੇ 4 ਚੁਫੇਰੇ ਕਨਾਤਾਂ ਲੱਗੀਆਂ ਹੋਈਆਂ ਸਨ, ਤੰਬੂ ਦੀ ਗੁਪਤ ਰਚਨਾ ਸੀ। ਸਤਿਗੁਰੂ ਮਹਾਰਾਜ ਜੀ ਨੇ ਇਸ ਤੰਬੂ ਵਿੱਚ ਖੜ ਕੇ ਭਾਈ ਦਇਆ ਰਾਮ ਨੂੰ ਤਲਵਾਰ ਦੀ ਭੇਟ ਕੀਤਾ ਹੈ, ਜਿਹੜੀ ਖੂਨ ਦੇ ਨਾਲ ਲੱਥ ਪਲੱਥ ਤੇਗ ਸੀ, ਇਹ ਲੈ ਕੇ ਦੁਬਾਰਾ ਸਤਿਗੁਰੂ ਮਹਾਰਾਜ ਸਟੇਜ ਉੱਤੇ ਆਏ ਨੇ। ਆਓ ਜਰਾ ਤੱਕਣ ਦਾ ਯਤਨ ਕਰੋ। ਹੁਣ ਪਹਿਲੀ ਵਾਰ ਨਾਲੋਂ ਕੋਈ ਅਜਬ ਨਜ਼ਾਰਾ ਜਿਹੜਾ ਸੀ ਵੱਖਰਾ ਸੀ, ਕਿਉਂਕਿ ਪਹਿਲੀ ਵਾਰ ਜਿਹੜੀ ਸ਼੍ਰੀ ਸਾਹਿਬ ਜਿਹੜੀ ਖੂਨ ਤੋਂ ਬਗੈਰ ਲਿਸ਼ਕਦੀ ਸੀ, ਉਸ ਵੇਲੇ ਇਹ ਗੱਲ ਅਹਿਸਾਸ ਹੋ ਸਕਦੀ ਸੀ, ਬਈ ਹੋ ਸਕਦਾ ਸੀਸ ਭੇਟ ਨਾ ਕੀਤਾ ਜਾਵੇ ਜਾਂ ਹਾਲੀ ਕੋਈ ਬਚਾਅ ਦੇ ਕਾਰਨ ਬਣ ਸਕਦੇ ਹੋਣ, ਪਰ ਜਦੋਂ ਖੂਨ ਦੇ ਨਾਲ ਲਿਬੜੀ ਹੋਈ ਸ੍ਰੀ ਸਾਹਿਬ ਲੈ ਕੇ ਸਤਿਗੁਰੂ ਮਹਾਰਾਜ ਨੇ ਦੂਸਰੀ ਆਵਾਜ਼ ਦਿੱਤੀ ਹੈ। ਇਹ ਤਾਂ ਜਿਹੜੀ ਸੀ ਜਿਹੜੀ ਖਤਰੇ ਦੀ ਘੰਟੀ ਸੀ ਉਹ ਖੜਕਣ ਡੱਠੀ ਸੀ, ਬਈ ਜਿਹੜੀ ਤੇਗ ਖੂਨ ਦੇ ਨਾਲ ਲਿਬੜੀ ਹੋਈ ਹੈ ਇਹ ਖਤਰੇ ਤੋਂ ਖਾਲੀ ਨਹੀਂ। ਸਤਿਗੁਰੂ ਮਹਾਰਾਜ ਨੇ ਜਦੋਂ ਦੂਜੀ ਵਾਰ ਮੰਗ ਕੀਤੀ ਹੈ, ਭਾਈ ਧਰਮਦਾਸ ਉੱਠ ਕੇ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਿਵੇਂ ਹਾਜ਼ਰ ਹੋਇਆ, ਆਓ ਕਵਿਤਾ ਰਾਹੀਂ ਸਰਵਣ ਕਰੋ।
ਹੋ ਖੜਾ ਹੋ ਗਿਆ ਧਰਮ ਚੰਦ ਦੂਜਾ, ਸੀਸ ਪੇਟਾ ਕਰਨ ਦੇ ਲਈ ਮੈਥੋਂ ਗੁਰੂ ਜੀ ਕਰਾ ਲੋ ਪੂਜਾ, ਰਾਜੀ ਮੈਂ ਮਰਨ ਦੇ ਲਈ।
ਹੁਣ ਪੂਰੀਆਂ ਤੋਂ ਸਾਹਾਂ ਦੀਆਂ ਗਰ ਜਾ, ਦਾਸਾਂ ਨੂੰ ਫਰਕ ਪੈਣਾ ਕੀ, ਤਨ ਭਾਗ ਜੇ ਤੂੰ ਸਾਂਦੇ ਹੱਥੋਂ ਮਾਰ ਜਾ, ਜੱਗ ਤੇ ਜਿਉ ਕੇ ਲੈਣਾ ਕੀ।
ਨਾਨਕ ਗੱਦੀ ਦੇ ਪੈਰੋਕਾਰ ਸੀ, ਬਾਪ ਦਾਦਾ ਮੁੱਢ ਤੋਂ ਤੁਰੋ, ਜਾਤ ਜੱਟ ਤੇ ਕਿਤੇ ਦਾ ਜ਼ਿਮੀਦਾਰ ਜੀ ਆ ਗਿਆ ਚੱਲ ਹਸਤਨਾਪੁਰੋਂ।
ਸੱਚੀ ਖੇਡ ਦਾ ਕੁਸਤੀਆਂ ਕਰ ਜਾ, ਢਾ ਕੇ ਆਵਾਂ ਆਪ ਠਹਿਣਾ ਕੀ, ਤਨ ਭਾਗ ਜੇ ਤੂੰ ਸਾਂਦੇ ਹੱਥੋਂ ਮਾਰ ਜਾ, ਜੱਗ ਤੇ ਜਿਉ ਕੇ ਲੈਣਾ ਕੀ।
ਸਿੱਖੀ ਦੇ ਸਕੂਲੋਂ ਵਿੱਚ ਦਾਖਲਾ, ਪਹਿਲਾਂ ਦਇਆ ਰਾਮ ਖੱਤਰੀ, ਮੈਨੂੰ ਦੂਸਰੇ ਨੰਬਰ ਤੇ ਰਾਖਲਾ, ਵੈਸ ਤੋਂ ਬਣਾ ਦਿਓ ਛੱਤਰੀ।
ਉਹ ਜਾਨਵਾਰ ਕੇ ਖੁਸ਼ੀ ਦੇ ਨਾਲ ਤਾਰ ਜਾ, ਗੁਰੂ ਜੀ ਅਦਾਸ ਰਹਿਣਾ ਕੀ, ਤਨ ਭਾਗ ਜੇ ਤੂੰ ਸਾਂਦੇ ਹੱਥੋਂ ਮਾਰ ਜਾ, ਜੱਗ ਤੇ ਜਿਉ ਕੇ ਲੈਣਾ ਕੀ।
ਤੁਹਾਡੀ ਫੌਜ ਚ ਰਹਿਣ ਦੀ ਮਾਨਸ਼ਾ ਧਾਰ ਕੇ ਗਰਾਮੋ ਚੱਲਿਆ, ਪੂਰੀ ਕਰ ਦਿਓ ਗੁਰੂ ਜੀ ਮੇਰੀ ਮਾਨਸ਼ਾ, ਪਿਆਰ ਦੇ ਪਿਤਾ ਨੇ ਕੱਲਿਆ।
ਉਹਦੇ ਦਿਓ ਮੁਕਤੀ ਕਸ਼ਟ ਕਿਉਂ ਜਾਰਨਾ, ਇਸ ਤੋਂ ਜੇ ਯਾਦਾ ਚਾਹਣਾ ਕੀ, ਧਨ ਭਾਗ ਜੇ ਤੂੰ ਸਾਂਦੇ ਹੱਥੋਂ ਮਾਰ ਜਾ, ਜੱਗ ਤੇ ਜਿਉ ਕੇ ਲੈਣਾ ਕੀ।
ਪਾਤਸ਼ਾਹ ਕੱਟੋ ਸਿਰ ਮੇਰਾ, ਜਾਂਦੇ ਕਿਉਂ ਲਗਾਈ ਚਿਰ ਜੇ, ਆਸ ਜਾਣ ਦੀ ਲਾਵੇ ਨਾ ਕੱਤ ਕੇਰਾ, ਮੇਰੀ ਨਾ ਦਲੀਲ ਗਿਰ ਜੇ।
ਉਹ ਮੌਤ ਵੇਖ ਕੇ ਮੌਤ ਤੋਂ ਡਰ ਜਾ, ਪੁੱਤਾਂ ਨੂੰ ਜਵਾਨੋਂ ਕਹਿਣਾ ਕੀ, ਤਨ ਭਾਗ ਜੇ ਤੂੰ ਸਾਦੇ ਹੱਥੋਂ ਮਾਰ ਜਾ, ਜੱਗ ਤੇ ਜਿਉ ਕੇ ਲੈਣਾ ਕੀ।
ਰਾਮ ਨੂੰ ਬਖਸ਼ਤੀ ਮੁਕਤੀ, ਇੱਕ ਵਾਰ ਤੇਗ ਕਰਿਆ, ਉਵੇਂ ਬਾਬੂ ਜੀ ਦਿਓ ਦਸ ਜੁਗਤੀ, ਤਰਜਾਂ ਬੈ ਤਰਨ ਦਰਿਆ।
ਉਹ ਗਾਉਂਦੇ ਸਿੱਧੂ ਅਤੇ ਸਤਨਾਮ ਤਾਰ ਜਾ, ਇਹਨਾਂ ਸੇ ਕਿਸੇ ਨਾ ਕਹਿਣਾ ਕੀ, ਤਨ ਭਾਗ ਜੇ ਤੂੰ ਸਾਦੇ ਹੱਥੋਂ ਮਾਰ ਜਾ, ਜੱਗ ਤੇ ਜਿਉ ਕੇ ਲੈਣਾ ਕੀ।
ਸਤਿਗੁਰੂ ਮਹਾਰਾਜ ਦੇ ਸਨਮੁਖ ਹੋ ਗਏ। ਇਸ ਤੋਂ ਅੱਗੇ ਕੱਲ੍ਹ ਦੇ ਦੀਵਾਨ ਅੰਦਰ ਇਸ ਪ੍ਰਸੰਗ ਦਾ ਬਾਕੀ ਹਿੱਸਾ ਆਪਾਂ ਵਿਚਾਰਨ ਦਾ ਯਤਨ ਕਰਾਂਗੇ। ਨਿਯਤ ਕੀਤਾ ਹੋਇਆ ਸਮਾਂ ਸਮਾਪਤ ਹੈ। ਬੇਅੰਤ ਗੁਰਸਿੱਖ ਸੰਗਤਾਂ ਵੱਲੋਂ ਇਤਿਹਾਸ ਪਿੱਟ ਮਾਇਆ ਹਾਜ਼ਰ ਹੈ। ਵਾਹਿਗੁਰੂ ਖਜ਼ਾਨੇ ਭਰਪੂਰ ਕਰਨ, ਚੜ੍ਹਦੀ ਕਲਾ ਬਖਸ਼ਣ, ਗੁਰਸਿੱਖੀ ਜੁਨ ਬਖਸ਼ਣ। ਆਓ ਹੁਣ ਆਪਾਂ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਆਨੰਦ ਸਾਹਿਬ ਨਾਲ ਜੁੜਾਂਗੇ। ਅਤੇ ਜਥੇ ਨਾਲ ਫਤਿਹ ਬੁਲਾਓ, ਗੱਜ ਵੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੇ ਮਾਏ, ਸਤਿਗੁਰੂ ਮਾਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੀਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮਾਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੂਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ, ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੂ ਹਰਨਾਲੇ ਸਾਚੀ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇਹੀ ਸੋ ਪਾਵ ਏ ਸਦਾ ਸਿਫਤ ਸਲਾਹਾ ਤੇਰੀ ਨਾਮ ਮਨ ਵਸਾਵ ਏ ਨਾਮ ਜਨ ਕਹਿ ਮਨ ਵਸਿਆ ਵਾਜੀ ਸ਼ਬਦ ਕਨੇਰੀ ਕਹਿ ਨਾਨਕ ਸਾਚੀ ਸਾਹਿਬ ਕਿਆ ਨਹੀਂ ਘਰ ਤੇਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਸੰਤਹ ਸ਼ਬਦ ਧੁਰ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸੋਦ ਵਾਜੀ ਕਲਾ ਜਿਤ ਕਰ ਧਾਰੀਆ ਪੰਚ ਦੂਤ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੀ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਾਈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਾਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਦ ਤੂਰੇ ਸੁਣਤੇ ਪਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਾਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਣਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।